ਤੇ ਛੱਤਰਧਾਰੀ ਦੇ ਤੂੰ ਛੱਤਰਧਾਰੀ ਰਾਜਾ ਛੱਤਰਧਾਰੀ ਰਾਜਾ ਵੀ ਹੋ ਸਕਦਾ ਛੱਤਰਧਾਰੀ ਅਡੂਏ ਵੀ ਹੋ ਸਕਦੇ ਨੇ ਜਿਹੜੇ ਪੀਠਾਂ ਦੇ ਮਾਲਕ ਨੇ ਉਹ ਵੀ ਹੱਥ ਕਰਨ ਵੈਨ ਉੱਤੇ ਛੱਤਰ ਉਹਨਾਂ ਦੇ ਵੀ ਹੁੰਦੇ ਨੇ ਉਹ ਧਾਰਮਿਕ ਨੇ ਛੱਤਰਧਾਰੀ ਇੱਕ ਜਿਹੜੇ ਨੇ ਇੱਧਰ ਮਾਇਆ ਦੇ ਵਿੱਚ ਛੱਤਰਧਾਰੀ ਹੁੰਦੇ ਨੇ ਉਹ ਧਰਮ ਦੇ ਪੱਖ ਵਾਲੇ ਹੁੰਦੇ ਨੇ ਛੱਤਰਧਾਰੀ ਧਾਰਮਿਕ ਸਿੱਕਾ ਚੱਲਦਾ ਹੁੰਦਾ ਉਹਨਾਂ ਦਾ ਐਂ ਕਹਿ ਲਓ ਉਹਨਾਂ ਦਾ ਧਰਮ ਦਾ ਸਿੱਕਾ ਚੱਲਦਾ ਧਰਮ ਦੇ ਵਿੱਚ ਵੱਡੇ ਨੇ ਦੋਵੇਂ ਰਾਜ ਪ੍ਰਬੰਧ ਚ ਵੱਡੇ ਨੇ ਹਾਂਜੀ
ਕਹੂੰ ਛਾਲਾ ਧਰੇ ਸ਼ੈਲ ਭਾਰੀ
ਕਹੂੰ ਛਾਲਾ ਧਰੇ ਸ਼ੈਲ ਭਾਰੀ ਕਿਤੇ ਸ਼ੈਲ ਮਤਲਬ ਹੈ ਸਮਝ ਲਓ ਅਤ ਸੁੰਦਰ ਸਰੂਪ ਹੈ ਤੇਰਾ ਅਤ ਸੁੰਦਰ ਕੁਲੀਨ ਚਤੁਰ ਸ਼ੈਲ
ਸ਼ੈਲ ਭਾਰੀ ਕਹੂੰ ਛੱਕ ਵਾਰੀ ਕਹੂੰ ਛਲ ਕੇ ਪ੍ਰਕਾਰ ਹੋ
ਕਹੂੰ ਛੱਕ ਵਾਰੀ ਕਹੂੰ ਛਲ ਕੇ ਪ੍ਰਕਾਰ ਹੋ ਕਿਤੇ ਛੱਕ ਵਾਰੀ ਕਿਤੇ ਛਲ ਕਰਦਾ ਕਿਤੇ ਕੋਈ ਮਤਲਬ ਹੈ ਕਿਤੇ ਤਾਂ ਕੁਛ ਕਿਸੇ ਅੱਗੇ ਆਊਗਾ ਵੀ ਕਿਸੇ ਦਾ ਤੂੰ ਕੁਝ ਦੇ ਰਿਹਾ ਕਿਸੇ ਨੂੰ ਵਰਦਾਨ ਕਿਤੇ ਉਹ ਤੇ ਛੜ ਰਿਹਾ ਲੈ ਰਿਹਾ ਕਿਤੇ ਭਰ ਰਿਹਾ ਛਕਵਾਰੀ ਹੁੰਦਾ ਭਰ ਰਿਹਾ ਉਹਨੂੰ ਕਿਤੇ ਉਹਨੂੰ ਭਰ ਰਿਹਾ ਕਿਤੇ ਉਹਦੇ ਚੋਂ ਖਰਚ ਕਰ ਰਿਹਾ ਜਿਵੇਂ ਕੋਈ ਦਰਖਤ ਹੈ ਇੱਕ ਖਾਸ ਸਟੇਜ ਤੇ ਜਾ ਕੇ ਫਿਰ ਉਹ ਘਟਣਾ ਸ਼ੁਰੂ ਹੋ ਜਾਂਦਾ ਆਦਮੀ ਵੀ ਖਾਲੀ ਹੋਣਾ ਸ਼ੁਰੂ ਹਾਲਾਂਕਿ ਖੁਰਾਕ ਦੇਖੋ ਬੱਚਾ ਖੁਰਾਕ ਛੋਟੀ ਖਾਂਦਾ ਥੋੜੀ ਖਾਂਦਾ ਉਹਦੀ ਖੁਰਾਕ ਵੀ ਵਧਦੀ ਜਾਂਦੀ ਹੈ ਸਰੀਰ ਵੀ ਵਧਦਾ ਜਾਂਦਾ ਜਾਂ ਚੰਗਾ ਭਲਾ ਬੜਾ ਹੁੰਦਾ ਖੁਰਾਕ ਘਟਦੀ ਜਾਂਦੀ ਹੈ ਸਰੀਰ ਘਟਣ ਲੱਗ ਜਾਂਦਾ ਇਹ ਨਕਸ਼ਾ ਹੈ ਅਸਲ ਦੇ ਵਿੱਚ ਸਰੀਰ ਤੱਕ ਦਾ ਹੀ ਫਿਰ ਉਧਰ ਗਿਆਨ ਤੱਕ ਦਾ ਵੀ ਨਕਸ਼ਾ ਕਿਤੇ ਬੁੱਧ ਦਾ ਵਿਕਾਸ ਹੋਇਆ ਕਹਿੰਦੇ ਬੁੱਧ ਦਾ ਨਾਸ ਹੋ ਰਿਹਾ ਕਿਤੇ ਬੁੱਧ ਦਾ ਵਿਕਾਸ ਹੋ ਰਿਹਾ ਕਹਿੰਦੇ ਬੁੱਧ ਦਾ ਨਾਸ ਹੋ ਰਿਹਾ ਨਾਸ ਵੀ ਆਪੇ ਕਰਦਾ ਵਿਕਾਸ ਵੀ ਆਪੇ ਕਰਦਾ ਹੁਣ ਗੁਰਬਾਣੀ ਸਾਡੇ ਕੋਲ ਹੈ ਸੁਣਦੇ ਸਾਰੇ ਹੀ ਨੇ ਗੁਰਦੁਆਰਿਆਂ ਚ ਵੀ ਸੁਣਦੇ ਹੀ ਨੇ ਫੇਰ ਵੀ ਉਲਟੇ ਕੰਮ ਵੀ ਲੱਗੇ ਹੋਏ ਨੇ ਸੁਧਰ ਵੀ ਰਹੇ ਨੇ ਵਿਗੜ ਵੀ ਰਹੇ ਨੇ ਸੁਣ ਕੇ ਵੀ ਗੁਰੂ ਘਰ ਚ ਵੀ ਸੀਗੇ ਔਲਾਦ ਸੀ ਗੁਰੂ ਘਰ ਦੀ ਵਿਗੜ ਵੀ ਗਏ ਸੁਧਰ ਵੀ ਗਏ ਗੱਲ ਉਹਨਾਂ ਨੇ ਕੋਈ ਸੁਣੀ ਉਹੀ ਗਿਆਨ ਕਿਸੇ ਨੂੰ ਵਿਗਾੜ ਰਿਹਾ ਉਹੀ ਗਿਆਨ ਕਿਸੇ ਨੂੰ ਸੰਭਾਲ ਰਿਹਾ ਅਸਲ ਚ ਗਿਆਨ ਦਾ ਨਹੀਂ ਕਸੂਰ ਕਸੂਰ ਮੰਨਣ ਵਾਲੇ ਦਾ ਕਸੂਰ ਤਾਂ ਮੰਨਣ ਵਾਲੇ ਦਾ ਨਾ ਉਹਦੇ ਤੇ ਅਸਰ ਹੋ ਰਿਹਾ ਉਹਦੇ ਅਸਰ ਨਹੀਂ ਹੋ ਰਿਹਾ
ਕਹੂੰ ਛਲ ਕੇ ਪ੍ਰਕਾਰ ਹੋ
ਕਹੂੰ ਛਲ ਕੇ ਪ੍ਰਕਾਰ ਹੋ
ਕਹੂੰ ਗੀਤ ਕੇ ਗਵਈਆ ਕਹੂੰ ਬੇਨ ਕੇ ਬਜਈਆ
ਕਹੂੰ ਗੀਤ ਕੇ ਗਵਈਆ ਕਿਤੇ ਗੀਤ ਦਾ ਗਵਈਆ ਗੀਤ ਗਾ ਰਿਹਾ ਜਿਹੜੇ ਗੀਤ ਗਾਉਂਦੇ ਨੇ ਉਹ ਵੀ ਬੜੇ ਇੱਕ ਵਾਰ ਹੋ ਕੇ ਗਾਉਂਦੇ ਨੇ ਨਾ ਉਹ ਵੀ ਜੁੜ ਕੇ ਗਾਉਂਦੇ ਨੇ ਅੰਦਰ ਨਾਲ ਆਪਣੇ ਆਤਮਾ ਉਹ ਗੀਤ ਨੂੰ ਸਾਧਨਾ ਸਮਝਦੇ ਨੇ ਬਹੁਤ ਆਦਮੀ ਰਾਗ ਨੂੰ ਸਾਧਨਾ ਸਮਝਦੇ ਨੇ ਕਹੂੰ ਬੇਨ ਕੇ ਵਜਾਈਆ
ਕਹੂੰ ਬੇਨ ਕੇ ਵਜਾਈਆ
ਜਿਹੜੇ ਸਾਜਾਂ ਵਾਲੇ ਨੇ ਇਹ ਵੀ ਆਪਣੇ ਆਪ ਨੂੰ ਭਗਤੀ ਸਮਝਦੇ ਨੇ ਕਹਿੰਦੇ ਜੁੜੇ ਤੇ ਬਿਨਾਂ ਸਾਜ ਵੱਜਦੇ ਨੀ ਜਿੰਨਾ ਚਿਰ ਵਾਂਚਨ ਤੇ ਜੁੜਦਾ ਨੀ ਸਾਜ ਵੱਜਦੇ ਨੀ
ਕਹੂੰ ਨ੍ਰਿਤ ਕੇ ਨਚਈਆ
ਕਹੂੰ ਨ੍ਰਿਤ ਕੇ ਨਚਈਆ ਉਹ ਵੀ ਕਹਿੰਦੇ ਨੇ ਵੀ ਜੁੜਨਾ ਪੈਂਦਾ ਬਸ ਇੰਨਾ ਕੁ ਜੁੜਨ ਨੂੰ ਇਹ ਭਗਤੀ ਬੋਲਦੇ ਸੀਗੇ
ਕਹੂੰ ਨਰਕ ਕਹੂੰ ਨਰਕੋ ਆਕਾਰ ਹੋ
ਕਹੂੰ ਨਰਕੋ ਆਕਾਰ ਹੋ ਕਿਤੇ ਨਰ ਦਾ ਆਕਾਰ ਹੈ ਆਦਮੀ ਦੀ ਜੂਨ ਵਿੱਚ
ਕਹੂੰ ਵੇਦ ਬਾਣੀ ਕਹੂੰ ਕੋਕ ਕੀ ਕਹਾਣੀ
ਕਿਤੇ ਵੇਦ ਬਾਣੀ ਹੈ ਕੋਕ ਕੀ ਕਹਾਣੀ ਹੈ ਕੋਕ ਕੀ ਕਹਾਣੀ ਸੰਸਾਰ ਦੀ ਕਹਾਣੀ ਵੇਦ ਬਾਣੀ ਅੰਤਰਾਤਮਾ ਦੀ ਆਵਾਜ਼ ਹੈ ਕੋਕ ਕੀ ਕਹਾਣੀ ਵੇਦ ਬਾਣੀ ਦੀ ਵਿਰੋਧ ਕਰਦੀ ਹੈ ਵਿਰੋਧ ਇਹਦਾ ਮਤਲਬ ਵੇਦ ਬਾਣੀ ਦਾ ਵਿਰੋਧ ਕੌਣ ਕਰਦੀ ਹੈ ਕੋਕ ਕੀ ਕਹਾਣੀ ਕਰਦੀ ਹੈ ਤੇ ਦੁਸ਼ਮਣ ਕੌਣ ਹੋਈ ਫਿਰ ਕੋਕ ਕੀ ਕਹਾਣੀ ਹੋਈ ਦੁਸ਼ਮਣ ਦੀ ਸੀਗਾ ਜਿਹੜੀ ਤਾਂ ਪੈਸੇ ਦੇ ਕੇ ਬਹੁਤ ਮਿਲਤਰਾ ਲੋਕ ਲੈਂਦੇ ਨੇ ਜਿਹਨੂੰ ਜਿੱਤਣਾ ਹੋਵੇ ਦੁਸ਼ਮਣ ਨੂੰ ਉਹਦੇ ਸਾਰੇ ਲੂਪ ਹੋਲ ਜਿੰਨਾ ਚਿਰ ਸਾਡੇ ਕੋਲ ਹੋਣ ਨਾ ਉਹਨੂੰ ਜਿੱਤਾਂਗੇ ਕਿਵੇਂ ਉਹਨੂੰ ਜਿੱਤਣ ਦੇ ਤਰੀਕੇ ਉਹਦੇ ਕਿੰਨੀ ਉਹਦੇ ਚ ਸ਼ਕਤੀ ਕਿੰਨੀ ਹੈ ਅਸੀਂ ਉਹਨੂੰ ਕਿਵੇਂ ਮਤਲਬ ਦਬਾਉਣਾ ਕੀ ਉਹ ਚ ਕਮਜ਼ੋਰੀਆਂ ਕਿੱਥੇ ਨੇ ਵੇਦ ਬਾਣੀ ਦਾ ਉਲਟਾ ਕੋਕ ਕੀ ਕਹਾਣੀ ਹੁਣ ਕੋਕ ਕੀ ਕਹਾਣੀ ਤਾਂ ਇੱਥੇ ਆ ਗਈ ਇਹਦੇ ਵਿੱਚ ਅਕਾਲ ਉਸਤਰ ਦੇ ਵਿੱਚ ਕੋਕ ਕੀ ਕਹਾਣੀ ਆ ਗਈ ਤੇ ਕੋ ਕੀ ਕਹਾਣੀ ਵੀ ਤੂੰ ਹੈ, ਬੇਦਬਾਣੀ ਵੀ ਤੂੰ ਹੈ, ਜੇ ਤੈਨੂੰ ਸਮਝਣਾ ਦੋਏ ਸਮਝਣੇ ਪੈਣਗੇ। ਕਹੂੰ ਬੇਦਬਾਣੀ, ਕਹੂੰ ਕੋ ਕੀ ਕਹਾਣੀ, ਜੇ ਕੋ ਕੀ ਕਹਾਣੀ ਵੀ ਤੂੰ ਹੈ, ਤੂੰ ਕੌਣ ਹੈ? ਬ੍ਰਹਮ ਗਿਆਨ ਹੈ, ਬੇਦਬਾਣੀ ਵੀ ਤੂੰ ਹੈ, ਤਿੰਨ ਲੋਕ ਦੀ ਰਚਨਾ ਤਾਂ ਹੀ ਹੋਈ ਹੈ। ਤਾਂ ਫਿਰ ਕੋ ਕੀ ਕਹਾਣੀ ਛੱਡ ਕੇ ਤੈਨੂੰ ਨਹੀਂ ਸਮਝਿਆ ਜਾ ਸਕਦਾ, ਉਹ ਪਾਠ ਰਹਿ ਜੂਗਾ ਤੇਰਾ ਸਮਝਣ ਵਾਲਾ, ਉਹ ਪੱਖ ਰਹਿ ਜੂਗਾ। ਜੇ ਕੋ ਕੀ ਕਹਾਣੀ ਵਾਲਾ ਪੱਖ ਛੱਡ ਦੀਏ, ਫਿਰ ਐਸਾ ਰਹਿ ਨਹੀਂ ਗਿਆ ਨਾ, ਪੂਰਾ ਗਿਆਨ ਤੇਰਾ ਨਹੀਂ ਹੋ ਸਕਦਾ ਜੇ ਕੋ ਕੀ ਕਹਾਣੀ ਨੂੰ ਛੱਡ ਦੀਏ। ਇਸ਼ਾਰੇ ਮਾਤਰ ਗੱਲ ਆ ਗਈ ਇੱਥੇ, ਜੇ ਕੋ ਕੀ ਕਹਾਣੀ ਦੇ ਕੀ ਲੋੜ ਸੀ, ਉਹਨੂੰ ਸੰਬੋਧਨ ਕਰਤਾ ਵੀ ਤੂੰ ਹੀ ਹੈ, ਉਤਰਾ ਤੁਹਾਨੂੰ ਸੰਬੋਧਨ ਕਰਤਾ ਵੀ ਤੂੰ ਹੈ, ਇਹ ਦੋਏ ਗੁਣ ਤੇਰੇ ਚ ਨੇ। ਜੇ ਸੰਸਾਰ ਹੈ, ਸੰਸਾਰ ਪੈਦਾ ਹੀ ਨਹੀਂ ਹੋ ਸਕਦਾ ਕੋ ਕੀ ਕਹਾਣੀ ਬਿਨਾਂ, ਛੱਡ ਦੋ ਇਹਨੂੰ, ਭਲਾ ਪੈਦਾ ਕਰਕੇ ਦਿਖਾਓ ਸੰਸਾਰ ਕਿਵੇਂ ਪੈਦਾ ਹੋਈ। ਸੰਸਾਰ ਚੋਂ ਨਿਕਲਣ ਵਾਸਤੇ ਮਿਹਰਬਾਨੀ ਹੈ, ਸੰਸਾਰ ਪੈਦਾ ਕਰਨ ਵਾਸਤੇ, ਸੰਸਾਰ ਚ ਰਹਿਣ ਵਾਸਤੇ ਕੋ ਕੀ ਕਹਾਣੀ ਹੈ। ਸੰਸਾਰ ਦੇ ਵਿੱਚ ਪੈਦਾ ਕਰਨ ਵਾਸਤੇ ਕੋ ਕੀ ਕਹਾਣੀ ਹੈ, ਪੈਦਾ ਕਰਨ ਵਾਲੀ ਹੈ, ਸੰਸਾਰ ਚੋਂ ਕੱਢਣ ਵਾਲੀ ਬੇਦਵਾਣੀ ਹੈ। ਦੋਏ ਇੱਕ ਦੂਏ ਦੇ ਪਾਠ ਨੇ, ਦੋ ਪਾਠ, ਦੋ ਪਾਠ ਨੇ, ਵਿੱਚ ਵੀ ਸਾਬਤ ਬਚਾ ਨਾ ਕੋਈ, ਇੱਕ ਪਾਠ ਨਾਲ ਕਿਵੇਂ ਚੱਲੂ ਗੱਲ, ਡਿਵੈਲਪਮੈਂਟ ਨਹੀਂ ਹੋ ਸਕਦੀ, ਸਰੀਰ ਬਿਨਾਂ ਡਿਵੈਲਪਮੈਂਟ ਨਹੀਂ ਹੋਣੀ, ਸਰੀਰ ਕੋ ਕੀ ਕਹਾਣੀ ਤੋਂ ਬਿਨਾਂ ਨਹੀਂ ਪੈਦਾ ਹੋਣਾ, ਸਰੀਰ ਕਿਵੇਂ ਮਿਲੂਗਾ ਕਿਸੇ ਨੂੰ? ਅਸੀਂ ਕਹਿੰਦੇ ਆਦਮੀ ਹੈ, ਆਦਮ ਸਿਵਲਾਈਜ਼ਡ ਹੈ, ਕਿਸੇ ਵੇਲੇ ਥਾਵਰੀ ਹੈ, ਵੀ ਜੰਗਲੀ ਸੀ, ਆਦਮੀ ਜੰਗਲੀ ਸੀ, ਜਿਵੇਂ ਜਾਨਵਰ ਨੇ, ਜਦ ਆਦਮੀ ਜੰਗਲੀ ਸੀ, ਜਦ ਇਹਨੂੰ ਅਸ਼ਲੀਲ ਲੱਗਦਾ ਨਹੀਂ ਸੀ ਕੁਛ, ਜਾਨਵਰਾਂ ਨੂੰ ਕੁਛ ਅਸ਼ਲੀਲ ਨਹੀਂ ਲੱਗਦਾ, ਲੱਗਦਾ ਕੁਛ, ਬਸ ਫਿਰ ਇਹ ਸਿਰਫ ਡਿਵੈਲਪਮੈਂਟ ਹੈ ਜਿਹੜੀ, ਇਹਦੇ ਨਾਲ ਸਾਨੂੰ ਇਹ ਦ੍ਰਿਸ਼ਟੀ ਬਦਲੀ, ਇਹ ਟੈਂਪਰੇਰੀ ਬਦਲੀ ਹੈ ਦ੍ਰਿਸ਼ਟੀ। ਦ੍ਰਿਸ਼ਟੀਕੋਣ ਕਦ ਬੋਲਿਆ, ਜਦ ਤੇ ਸਿਵਲਾਈਜ਼ਡ ਹੋ ਗਿਆ ਆਦਮੀ, ਜਿਹੜੇ ਹੁਣ ਵੀ ਜੰਗਲਾਂ ਚ ਰਹਿੰਦੇ ਨੇ ਸਿਵਲਾਈਜ਼ਡ ਨਹੀਂ,
ਉਹ ਵੀ ਅੱਧੇ ਨੰਗੇ ਰਹਿੰਦੇ ਨੇ,
ਉਹ ਦੇਖ ਲੈ, ਉਹਨਾਂ ਵਾਸਤੇ ਅਸ਼ਲੀਲਤਾ ਲਾਉਣ ਦੀ ਕੋਈ ਚੀਜ਼ ਹੀ ਨਹੀਂ ਹੈ, ਉਹਨਾਂ ਵਾਸਤੇ ਕੋਈ ਚੀਜ਼ ਨਹੀਂ ਹੈ, ਚੀਜ਼ ਉਹਦੇ ਵਾਸਤੇ ਹੈ ਜੋ ਸਿਵਲਾਈਜ਼ਡ ਹੋ ਗਏ। ਸਾਡੇ ਤਾਂ ਕੁਛ ਰੰਗ ਹੋਰ ਚੜ ਗਿਆ, ਨੈਚੁਰਲ ਰੰਗ ਨਹੀਂ ਹੈ ਇਹ ਸਾਡਾ ਜਿਹੜਾ ਸਿਵਲਾਈਜ਼ਡ, ਸਾਡਾ ਆਦਮੀ ਦਾ ਬਣਾਇਆ ਹੋਇਆ ਰੰਗ ਹੈ, ਨੈਚੁਰਲ ਰੰਗ ਉਹ ਸੀ ਜਦੋਂ ਪੈਦਾ ਕੀਤਾ ਉਹਨੇ, ਨੰਗੇ ਆਵਣ ਨੰਗੇ ਜਾਣ, ਨੈਚੁਰਲ ਤਾਂ ਉਹ ਹੈ, ਕੱਪੜੇ ਕਿਹਨੇ ਪਾਏ ਨੇ ਆਦਮੀ ਨੇ, ਅਸ਼ਲੀਲਤਾ ਆਦਮੀ ਦੇ ਦਿਮਾਗ ਦੀ ਉਪਜ ਹੈ, ਆਦਮੀ ਦੇ ਦਿਮਾਗ ਤੇ ਬਹੁਤ ਕੁਛ ਉਪਜ ਹੈ, ਆਦਮੀ ਦੇ ਦਿਮਾਗ ਦਾ ਤਾਂ ਇੱਥੇ ਬਹੁਤ ਕੁਛ ਉਪਜ ਹੈ, ਇਹ ਤਾਂ ਆਦਮੀ ਦੇ ਦਿਮਾਗ ਦੀ ਉਪਜ ਹੈ, ਪਰਮੇਸ਼ਰ ਦੇ ਦਿਮਾਗ ਦੀ ਉਪਜ ਨਹੀਂ ਹੈ, ਉਹਦੇ ਦਿਮਾਗ ਦੀ ਉਪਜ ਹੁੰਦੀ ਤਾਂ ਕੱਪੜੇ ਪਾ ਕੇ ਕਰਦਾ ਇੱਥੇ ਸਾਰਿਆਂ ਨੇ, ਇਹ ਤਾਂ ਆਦਮੀ ਦੇ ਦਿਮਾਗ ਦੀ ਉਪਜ ਹੈ।
ਵਿਗਿਆਨ ਪਾਏ
ਆਦਮੀ ਜੇ ਕੁਦਰਤ ਤੋਂ ਆਪਣੇ ਆਪ ਨੂੰ ਵੱਡਾ ਸਮਝਦਾ ਫਿਰ ਤਾਂ ਅਸ਼ਲੀਲਤਾ ਹੈ, ਜੋ ਕੁਦਰਤ ਨੂੰ ਵੱਡਾ, ਜੇ ਇਸ ਨੁਕਤੇ ਨੂੰ ਸਮਝ ਲਵੇ ਕੋਈ, ਜਿੰਨਾ ਚਿਰ ਇਸ ਨੁਕਤੇ ਨੂੰ ਨਹੀਂ ਸਮਝਦਾ ਉਹ ਅਸ਼ਲੀਲਤਾ ਮੰਨੂਗਾ, ਇਹਦਾ ਮਤਲਬ ਹੈ ਉਹ ਜੋ ਵਿਦਵਾਨ ਹੈ ਆ ਵਿਦਿਆ ਵਿਚਾਰੀ ਨਹੀਂ, ਉਹਨੇ ਸੰਸਾਰ ਕੀ ਹੈ ਜੇ ਮੁੰਦਰਾਂ ਜਾ ਕੇ ਦੇਖਣ ਹਿੰਦੂਆਂ ਦੇ ਮੁੰਦਰਾਂ ਚ ਆਦਮੀ ਔਰਤਾਂ ਦੀਆਂ ਨੰਗੀਆਂ ਦੀਆਂ ਫੋਟੋਆਂ ਨੇ, ਬਿਲਕੁਲ ਉਹ ਵੀ ਧਰਮ ਦਾ ਹਿੱਸਾ ਸੀ, ਹੁਣ ਤੇ ਮੁੰਦਰ ਬਣੇ ਹੋਏ ਨੇ, ਉਹ ਤਾਂ ਲੋਕ ਨਹੀਂ ਸੀ ਕਹਿੰਦੇ, ਇਹ ਆਦਮੀ ਦਾ ਜਿਹੜਾ ਹੈ ਨਾ ਸਿਵਲਾਈ ਅਸਰ ਹੈ, ਯੂਰਪ ਦੇ ਵਿੱਚ ਹੋਰ ਹੈ, ਸਾਡੇ ਰਿਵਾਜ ਨੇ, ਦੇਸਾਂ ਦੇਸਾਂ ਦੇ ਰਿਵਾਜ ਨੇ, ਕਿਤੇ ਇਹਨੂੰ ਮੰਦਰ ਨੇ ਸਰੀਰ ਤੱਕ ਨਹੀਂ ਮਿਲਦੇ। ਜਿਹੜੇ ਇਹੋ ਜਿਹੇ ਰਿਵਾਜ ਨੇ ਉਹ ਆਦਮੀ ਦੇ ਆਪਣੇ ਦਿਮਾਗ ਦੀ ਉਪਜ ਹੁੰਦੀ। ਇੱਥੇ ਦੇ ਕਾਨੂੰਨ ਸਾਡੇ ਆਪਣੇ ਬਣਾਏ ਹੋਏ ਨੇ, ਸਿਵਲ ਦੇ ਕਾਨੂੰਨ ਸਾਡੇ ਆਪਣੇ ਬਣਾਏ ਹੋਏ ਨੇ। ਅਸੀਂ ਵਿਆਹ ਕਰਦੇ ਹਾਂ, ਕਰਦੇ ਹਾਂ ਨਾ, ਲਾਵਾਂ ਦਿੰਦੇ ਹਾਂ, ਸਰਕਾਰ ਕਹਿੰਦੀ ਆ ਜੀ ਗੋਲਡ ਮੈਰਿਜ ਕਰਾ ਲਓ, ਮੈਂ ਤਾਂ ਵੀ ਹੋਜੂ, ਨਾ ਵੀ ਕਰਾਵੇ ਫਿਰ ਵੀ ਕੀ ਹੈ, ਫਿਰ ਕੀ ਹੋਜੂ। ਇਹ ਵੀ ਦਿੱਲੀ ਲੈਂਦੇ ਨੇ ਅੱਗੇ ਕਮਿਊਨਿਸਟ, ਕਹਿੰਦੇ ਵਿਆਹ ਚਾਹੀਦਾ ਨੀ ਕੋਈ, ਕਿਸੇ ਪਤਾ ਹੀ ਨਾ ਲੱਗੇ ਵੀ ਕਿਹਦਾ ਕੌਣ ਮੋਹ ਪੈਦਾ ਹੋ ਜਾਂਦਾ। ਉਹਨਾਂ ਨੇ ਇਹ ਦਲੀਲ ਦਿੱਤੀ ਸੀ। 40 ਸਾਲ ਹੋ ਗਏ ਮੇਰਾ ਖਿਆਲ ਹੈ, ਆਰਟੀਕਲ ਆਏ ਸੀ ਇਹਨਾਂ ਨੇ ਨਰਪੜੇ ਕਮਿਊਨਿਸਟਾਂ ਦੇ, ਇਹ ਜਿਹੜਾ ਕਰਪਸ਼ਨ ਇਹਦਾ ਕਾਰਨ ਹੈ ਮੇਰਾ ਤੇਰਾ, ਮੇਰਾ ਤੇਰਾ ਹੀ ਖਤਮ ਕਰੋ, ਕਰਪਸ਼ਨ ਦਾ ਕਾਰਨ ਮੇਰਾ ਤੇਰਾ। ਪਰ ਇਹ ਤਾਂ ਉਹਨਾਂ ਨੂੰ ਇਹ ਨਹੀਂ ਸੀ ਪਤਾ ਵੀ ਬੱਚੇ ਤਾਂ ਮਹਾਂਦਰੇ ਤੋਂ ਪਤਾ ਲੱਗ ਜਾਂਦਾ, ਜਦ ਉਹਨੂੰ ਇਹ ਦੱਸਿਆ ਫਿਰ ਚੁੱਪ ਕਰ ਗਏ ਵੀ ਬਾਅਦ ਚ ਪਛਾਣਿਆ ਜਾਂਦਾ ਉਹ ਤਾਂ, ਫਿਰ ਉਹ ਚੁੱਪ ਕਰ ਗਏ ਵੀ ਇਹ ਹੋ ਨਹੀਂ ਸਕਦਾ, ਪੋਸੀਬਲ ਨਹੀਂ ਹੈ। ਬੜਾ ਰੌਲਾ ਪਿਆ ਦੋ ਤਿੰਨ ਸਾਰੇ ਦਾ ਅਖਬਾਰਾਂ ਚ। ਆਦਮੀ ਆਪਣੇ ਦਿਮਾਗ ਚ ਅਲੱਗ ਅਲੱਗ ਸਮੇਂ ਸਿਰ ਅਲੱਗ ਅਲੱਗ ਉਹਦਾ ਗਿਆਨ ਨਿਕਲਦਾ ਰਹਿੰਦਾ, ਅਲੱਗ ਅਲੱਗ ਤਜਰਬੇ ਕਰਦਾ ਰਹਿੰਦਾ। ਪਰ ਇਹ ਜਿਹੜੀ ਗੱਲ ਹੈ ਇਹ ਫਾਈਨਲ ਹੈ, ਇਹ ਜੀ ਕਦੇ ਸੰਸ਼ੋਧਨ ਦੀ ਲੋੜ ਪੈਂਦੀ ਹੋਈ ਨੀ। ਇਹ ਪੂਰੀ ਬੁੱਧੀ ਦੀ ਗੱਲ ਕਹੀ ਹੋਈ ਹੈ। ਅਧੂਰੀ ਬੁੱਧੀ ਆਪਣੇ ਡਿਵੈਲਪ ਕਦੇ ਕੁਛ ਕਰਦੀ ਰਹਿੰਦੀ ਹੈ, ਕਦੇ ਕੁਛ ਕਰਦੀ ਰਹਿੰਦੀ ਹੈ, ਕਦੇ ਕੁਛ ਕਰਦੀ ਰਹਿੰਦੀ ਹੈ, ਕਦੇ ਕੁਛ ਕਰਦੀ ਰਹਿੰਦੀ।
ਕਹੂੰ ਵੇਦ ਬਾਣੀ ਕਹੂੰ ਕੋਈ
ਪਿੱਛੇ ਮੰਦਰ ਬਣਾਏ ਹੋਏ ਨੇ, ਮੰਦਰ ਤੱਕ ਪੂਜਾ ਦਾ ਸਥਾਨ ਹੁੰਦਾ ਨਾ, ਤਾਂ ਕਿ ਲੋਕ ਆਉਣ ਉਹਨਾਂ ਦੇ ਦਿਮਾਗ ਚ ਰਹੀ ਨਾ, ਉਹਨਾਂ ਦੇ ਦਿਮਾਗ ਜੋ ਸਰੇ ਨਾਲ ਰਹੇ ਉਹ ਹੋਰ ਐਂਗਲ ਤੋਂ ਦੇਖਣ, ਉਹ ਇਹਨੂੰ ਕਰਤਾ ਦੇ ਐਂਗਲ ਤੋਂ ਦੇਖਣ ਕਿ ਰਚਨਾ ਕਰਨ ਵਾਲਾ ਇਹ ਰਚਨ ਵਾਲਾ ਹੈ, ਉਹਨੂੰ ਰਚਨ ਹਾਰਾ ਪੂਜਾ ਦੇ ਥਾਂ ਤੇ ਦੇਖਣ, ਉਹਨੂੰ ਸੰਸਾਰ ਪੈਦਾ ਕੀਤਾ ਜਨਮ ਦਾਤਾ ਹੈ ਉਸ ਐਂਗਲ ਤੋਂ ਦੇਖਣ, ਐਂਗਲ ਬਦਲ ਗਿਆ ਨਾ ਬੁੱਧਰ ਜਬਾਣਾ ਦਾ ਮਤਲਬ ਐਂਗਲ ਬਦਲਿਆ ਉਹਦਾ, ਉਹਨੂੰ ਐਂਗਲ ਦੇ ਦਿੱਤਾ ਜਨਮਦਾਤਾ ਦਾ, ਤੂੰ ਮੇਰਾ ਪਿਤਾ ਤੂੰ ਮੇਰਾ
ਮਾਤਾ,
ਮਾਤਾ ਮਾਤਾ ਦਾ ਔਰ ਪਿਤਾ ਦਾ ਐਂਗਲ ਦੇ ਦਿੱਤਾ, ਐਂਗਲ ਬਦਲਿਆ ਸੀ ਉਹ ਉਹਨਾਂ ਨੇ। ਇਹ ਉਹਨਾਂ ਨੂੰ ਇਹ ਸ਼ਲੀਲ ਕਰੀ ਜਾਂਦੇ ਨੇ, ਇਹਨਾਂ ਨੂੰ ਕੀ ਪਤਾ ਕੀ ਕਿਹਾ ਸੀ ਉਹਨਾਂ ਨੇ, ਆਮ ਐਂਗਲ ਬਦਲਿਆ ਸੀ, ਉਹ ਵੀ ਸਿਆਣੇ ਸੀ। ਕਦੇ ਕਿਸੇ ਦਾ ਜ਼ੋਰ ਹੋ ਜਾਂਦਾ, ਕਦੇ ਕਿਸੇ ਦਾ ਜ਼ੋਰ ਹੋ ਜਾਂਦਾ।
ਕਹੂੰ ਵੇਦ ਬਾਣੀ ਕਹੂੰ ਕੋਕੀ ਕਹਾਣੀ, ਕਹੂੰ ਰਾਜਾ ਕਹੂੰ ਰਾਣੀ, ਕਹੂੰ ਨਾਰ ਕੇ ਪ੍ਰਕਾਰ ਹੋ। ਕਹੂੰ ਰਾਜਾ
ਕਹੂੰ
ਰਾਣੀ,
ਕਿਤੇ ਰਾਜਾ ਹੈ ਕਿਤੇ ਰਾਣੀ ਹੈ, ਆਤਮਾ ਉਹੀ ਇੱਕੋ ਹੀ ਹੈ ਸਾਰਿਆਂ ਚ, ਰਾਜਾ ਹੈ ਚਾਹੇ ਰਾਣੀ।
ਕਹੂੰ ਨਾਰ ਕੇ ਪ੍ਰਕਾਰ ਹੋ,
ਕਹੂੰ ਨਾਰ ਕੇ ਪ੍ਰਕਾਰ ਹੋ, ਰਾਜਾ ਰਾਣੀ ਹੈ ਕੋਈ ਤੇ ਰਾਜਾ ਰਾਣੀ ਨਹੀਂ ਹੈ, ਰਾਣੀ ਤਾਂ ਇੱਕ ਖਾਸ ਜਗ੍ਹਾ ਹੋ ਗਈ ਨਾ, ਰਾਣੀ ਉਸ ਮਤ ਨੂੰ ਵੀ ਕਹਿ ਸਕਦੇ ਹਾਂ ਅਸੀਂ ਜਿਹੜੀ ਉਹ ਛਤਰਧਾਰੀ ਰਾਜਾ ਹੈ, ਧਾਰਮਿਕ ਜਿਹੜਾ ਧਾਰਮਿਕ ਰਾਜਾ ਹੈ ਨਾ, ਜਿਵੇਂ ਸ਼ਿਵਜੀ ਇੱਕ ਧਾਰਮਿਕ ਰਾਜਾ, ਵਿਸ਼ਨੂੰ ਰਾਜਾ, ਚਲੋ ਵੈਸ਼ਨਵ ਮਤ ਰਾਣੀ ਹੈ ਉੱਥੇ, ਜੇ ਉਹਨੂੰ ਧਰਮ ਦੇ ਐਂਗਲ ਤੋਂ ਦੇਖੀਏ ਸਿਰਫ ਵੈਸ਼ਨਵ ਮਤ ਰਾਣੀ ਹੈ ਬਸ।
ਕਹੂੰ ਨਾਰ ਕੇ ਪ੍ਰਕਾਰ ਹੋ,
ਨਾਰ ਚੱਲਣ ਮਤਾਂ ਨੇ ਉਹ ਜਿਹੜੀਆਂ ਦੂਈਆਂ ਆਈਆਂ ਨੇ ਮਤਾਂ ਆਪਣੀਆਂ, ਤ੍ਰਿਆ ਚਰਿੱਤਰ, ਇਹ ਤ੍ਰਿਆ ਚਰਿੱਤਰ ਜਿਹੜੀਆਂ ਮਨਮਤਾਂ ਨੇ ਨਾ, ਇਹ ਕਿਸੇ ਦੇ ਅਧੀਨ ਹੁੰਦੀ ਆ ਮਤ, ਹਮੇਸ਼ਾ ਨਾਰ ਹੁੰਦੀ ਆ ਕਿਸੇ ਦੇ ਆਸ਼ਰਿਤ, ਕਿਸੇ ਤੇ ਆਸ਼ਰਿਤ ਜੋ ਹੋਵੇ ਨਾ ਉਹਨੂੰ ਨਾਰ ਕਹਿੰਦੇ ਨੇ, ਜੋ ਇੰਡੀਪੈਂਡੈਂਟ ਨਹੀਂ ਹੈ, ਜੋ ਇੰਡੀਪੈਂਡੈਂਟ ਜੀਵਨ ਨਹੀਂ ਬਸਰ ਕਰ ਸਕਦਾ ਉਹਨੂੰ ਨਾਰ ਕਹਿੰਦੇ ਨੇ, ਨਾਰ ਇੰਡੀਪੈਂਡੈਂਟ ਜੀਵਨ ਬਸਰ ਕਰ ਸਕਦਾ। ਜੰਗਲ ਦੇ ਵਿੱਚ ਆਦਮੀ ਇਕੱਲਾ ਵੀ ਘਬਰਾਉਂਦਾ ਨਹੀਂ, ਔਰਤਾਂ ਘਰ ਚ ਵੀ ਡਰਨ ਲੱਗ ਜਾਂਦੀਆਂ ਨੇ, ਯਾਦ ਵੀ ਕਰਨਾ ਹੋਵੇ ਸ਼ਾਮ ਨੂੰ ਬਾਹਰ ਘਰ ਹੋਵੇ ਨਾ ਥੋੜਾ ਜਿਹਾ ਫਰਕ ਨਾ ਹੋਵੇ ਉਹਨਾਂ ਨੂੰ ਡਰ ਲੱਗਣਾ ਵੀ ਜਾਂਦਾ ਆਦਮੀ ਘਰ ਆਜ ਵੀ ਡਰਦੀਆਂ ਨੀ ਇਹ ਕੁਦਰਤੀ ਗੱਲ ਹੈ ਇਹ ਕੁਦਰਤੀ ਗੱਲ ਹੈ ਇਹਦੇ ਚ ਕੋਈ ਉਹ ਨੀ ਹੈ ਨੇਚਰ ਨੇਚਰ ਹੈ ਨੈਚੁਰਲ ਗੱਲ ਹੈ ਉਹਦੇ ਚ ਭੈ ਪੀਤਾ ਹੈ ਆਦਮੀ ਚ ਹੈ ਨੀ ਉਹ ਗੱਲ ਅਲੱਗ ਆ ਕਿਸੇ ਔਰਤ ਵਿਚ ਵੀ ਘੱਟ ਹੋਵੇ ਕਿਸੇ ਚ ਵੱਧ ਹੋਵੇ ਆਦਮੀ ਚ ਵੀ ਘੱਟ ਵੱਧ ਹੋਵੇ ਉਹ ਅਲੱਗ ਗੱਲ ਹੈ ਕੁੱਲ ਟੋਟਲ ਮਿਲਾਈਏ ਤਾਂ ਇਹ ਗੱਲ ਹੈ ਐਵੇਂ ਹਰ ਮੱਤ ਜਿਹੜੀ ਹੁੰਦੀ ਹੈ ਬੰਦੇ ਦੀ ਹੁੰਦੀ ਹੈ ਮਨ ਮੱਤ ਜਿਹੜੀ ਹੈ ਜਿਹੜੀਆਂ ਮਨਮੱਤਾਂ ਨੇ ਉਹ ਬੰਦੇ ਅਧੀਨ ਨੇ ਉਹ ਤਾਂ ਨਾਲ ਨੇ ਅਧੀਨ ਨੇ ਨਾ ਵੀ ਘੜੀਆਂ ਕਿਹਨਾਂ ਨੇ ਮਨ ਤਰਮੀਮ ਕੌਣ ਕਰਦਾ ਮਨ ਉਹ ਇਹਦੇ ਅਧੀਨ ਚੱਲਦੀ ਹੈ ਗੁਰਮੱਤ ਵੀ ਅਧੀਨ ਚੱਲਦੀ ਹੈ ਕਿਹਦੇ ਚੱਲਦੀ ਹੈ ਉਹ ਕਿਹਦੇ ਚੱਲਦੀ ਹੈ ਜੋ ਸੱਚਖੰਡ ਚ ਬੈਠਾ ਇਹ ਵੀ ਹੈ ਪੁਰਖ ਮੈਂ ਨਾਰ ਮੈਂ ਪੁਰਖਾ ਪੁੱਜੇ ਬ੍ਰਹਮ ਗਿਆਨੀ ਇਹਦਾ ਨਾਮ ਵੀ ਬਾਣੀ ਹੈ ਪਰ ਇਹਦੇ ਦੋਏ ਨਾਂ ਨੇ ਗੁਰਮਤ ਇਹਦਾ ਨਾਂ ਸ਼ਬਦ ਵੀ ਹੈ ਇਹਦਾ ਨਾਂ ਬਾਣੀ ਵੀ ਹੈ ਇਹਦੇ ਦੋਏ ਨਾਂ ਨੇ ਕਿਉਂਕਿ ਇੱਕੋ ਹੀ ਹੈ ਨਾ ਤੂੰ ਪਿਤਾ ਤੂੰ ਮਾਤਾ
ਸ਼ਬਦ ਪੁਰਖਵਾਚਕ
ਪੁਰਖਵਾਚਕ ਵੀ ਹੈ ਇਸਤਰੀ ਭਾਸ਼ਾ ਤੂੰ ਮੇਰਾ ਪਿਤਾ ਤੂੰ ਹੈ ਮੇਰਾ ਮਾਤਾ ਚੇਤਨ ਤੱਤ ਗਿਆਨ ਹੈ ਇਹਦੇ ਵਿੱਚ ਕੀ ਹੈ ਗੁਰਮਤ ਵਿੱਚ ਕੀ ਹੈ ਤੱਤ ਤੱਤ ਬੁਲਿੰਦ ਜਿੱਥੇ ਤੱਤ ਗਿਆਨ ਹੁੰਦਾ ਉਹਨੇ ਮਤ ਬਣਾਈ ਹੋਈ ਹੈ ਜਿਵੇਂ ਦੁੱਧ ਕਾਹਤੋਂ ਬਣਿਆ ਘਿਓ ਤੋਂ ਮੱਖਣ ਤੋਂ ਦੁੱਧ ਰਿੜਕੇ ਕੀ ਮਿਲੂਗਾ ਮੱਖਣ ਬਸ ਏਦਾਂ ਦੀ ਗੱਲ ਹੈ ਉਹ ਹੈ ਪੁਰਖ ਮੈਂ ਨਾਲ ਮੈਂ ਪੁਰਖ
ਕਹੂੰ ਬੇਨ ਕੇ ਬਜਈਆ
ਗੁਰਮਤ ਨੇ ਪੁਰਖ ਪੈਦਾ ਕਰਨਾ ਜਨਮ ਦੇ ਕੇ ਜਿਹੜਾ ਸਤਿਗੁਰ ਦਾ ਜਨਮ ਹੋਣਾ ਨਾ ਕਿਹਨੇ ਪੈਦਾ ਕਰਨਾ ਮੰਤ ਨੇ ਪੈਦਾ ਕਰਨਾ ਇਹਨੇ ਪੁਰਖ ਪੈਦਾ ਕਰਨਾ ਜੋ ਪੈਦਾ ਹੋਣਾ ਪੁਰਖ ਹੋਊਗਾ ਉਹ ਇਹ ਤੋਂ ਜੋ ਗੁਰਮਤ ਪੈਦਾ ਕਰੂ ਉਹ ਪੁਰਖ ਹੋਊ ਸਤਿਗੁਰ ਦਾ ਜਨਮ ਹੋਊਗਾ ਜਿਹੋ ਜੀ ਇਹ ਪੁਰਖ ਹੈ ਨਾ ਮਤ ਪੈਦਾ ਕਰਦੀ ਹੈ ਇਹੋ ਜਿਹਾ ਜੋ ਸਰੀਰ ਵੀ ਪੈਦਾ ਹੁੰਦਾ ਇਹ ਤਾਂ ਬਰਾਬਰ ਹੈ ਉਹ ਜਿਵੇਂ ਮਤ ਪੈਦਾ ਕਰਦੀ ਹੈ ਨਾ ਕਰਕੇ ਨਾਲ ਤਿਆਗ ਹੈ ਉਹ ਕੀ ਹੈ ਅੰਤਰਾਤਮਾ ਦੀ ਆਵਾਜ਼ ਉਹਨੂੰ ਨਾਲ ਕਹਿਤਾ ਪਰ ਨਾਰੀ ਸੀ ਘਾਲ ਹੈ ਦੂਜੇ ਦੀ ਮਤ ਮੰਨ ਲਵੇ ਮਨ ਮਤ ਕਿਸੇ ਦੀ ਉਹ ਵੀ ਨਾਲ ਕਹਿਤਾ ਉਹ ਨਾਨਕ ਭੰਤੀ ਜਨਮ ਕਰ ਦੂਗੀ ਉਹ ਤਿਰਕੁਟੀ ਹੋ ਜੂਗਾ ਇਸ ਵਾਰ ਘਰ ਪੁੱਤ ਜਨਮ ਹੋਊਗਾ ਜਦ ਉਹ ਮਤ ਤੋਂ ਮਨਮੁੱਖ ਬਣ ਜੂਗਾ ਵਿਰੋਧ ਕਰੂਗਾ ਸੱਚ ਦਾ ਸੱਚ ਦੇ ਖਿਲਾਫ ਖੜਾ ਹੋਜੂਗਾ ਜਿਹੜਾ ਸਾਰਾ ਦਾਤਾ ਦਾਤਾ ਦੇ ਖਿਲਾਫ ਖੜਾ ਹੋਜੂਗਾ ਉਹ ਉੱਥੇ ਗੱਲ ਕੀਤੀ ਹੈ ਇੱਥੇ ਸੰਸਾਰ ਹੈ ਜਿਹੜਾ ਸੰਸਾਰ ਜੇ ਸਰੀਰ ਪੈਦਾ ਹੋਊ ਜਿੱਥੋਂ ਸਰੀਰ ਪੈਦਾ ਹੁੰਦਾ ਉਹਦੀ ਉਹੋ ਜਿਹੀ ਉਹ ਵੈਲਿਊ ਦਿੱਤੀ ਹੈ ਉਸੇ ਐਂਗਲ ਤੋਂ ਵੈਲਿਊ ਦਿੱਤੀ ਹੈ ਵੀ ਦਾਤ ਹੈ ਸਰੀਰ ਇੱਕ ਦਾਤ ਹੈ ਦਾਤ ਪਿਆਰੀ ਵਿਸਰਿਆ ਸਰੀਰ ਮਿਲ ਗਿਆ ਜਿਹਨੇ ਦਿੱਤਾ ਉਹ ਵਿਸਰ ਗਿਆ ਦਾਤਾਰ ਵਿਸਰ ਗਿਆ ਹੁਕਮ ਨਾਲ ਮਿਲਿਆ ਸਰੀਰ ਤਾਂ ਪਰ ਜਿਹੜਾ ਹੁਕਮ ਨੇ ਸਿਸਟਮ ਪੈਦਾ ਕੀਤਾ ਜਿਹਦਾ ਸਰੀਰ ਮਿਲਿਆ ਕਿ ਉਹਦੀ ਕੋਈ ਵੈਲਿਊ ਨਹੀਂ ਹੈ ਉਹਨੂੰ ਕਿਸੇ ਕਿਸ ਐਂਗਲ ਤੋਂ ਦੇਖਦੇ ਹੋ ਤੁਸੀਂ ਕੀਤਾ ਕਿਹਨੇ ਪੈਦਾ ਉਹ ਕੀਤਾ ਕਿਹਨੇ ਸਮਰੱਥ ਗੁਰੂ ਨੇ ਪੈਦਾ ਕੀਤਾ ਸਮਰੱਥ ਗੁਰੂ ਨੇ ਪੈਦਾ ਕੀਤਾ ਤੁਸੀਂ ਉਹਦੇ ਨਾਲ ਉਹਨੂੰ ਉਹਦੀ ਨਿਗਾਹ ਨਾਲ ਦੇਖੋ ਜਿਹਨੇ ਪੈਦਾ ਕੀਤਾ ਉਸ ਅੱਖ ਨਾਲ ਦੇਖੋ ਜਿਹਦੇ ਨਾਲ ਜਿਹੜਾ ਪੈਦਾ ਕਰਨ ਵਾਲਾ ਉਹਦੇ ਵਾਲੀ ਅੱਖ ਨਾਲ ਦੇਖੋ, ਉਸ ਬੰਦੇ ਦੀ ਦੇਖੋ ਕਾਬਲੀਅਤ ਜਾਂ ਉਹਦੀ ਉੱਚਤਾ, ਉਹਦੀ ਸੁੱਚਤਾ ਉੱਚਤਾ ਉਸ ਨਾਲ ਦੇਖੋ ਐਂਗਲ ਨਾਲ। ਤੁਸੀਂ ਤਾਂ ਇੱਕ ਉਹਦੇ ਐਂਗਲ ਨਾਲ ਦੇਖਣ ਲੱਗ ਗਏ ਜਿਹੜੇ ਬੇਸਬਾਕ ਪੂਤ ਹੈ। ਇਹ ਕਿਹੜੇ ਐਂਗਲ ਨਾਲ ਦੇਖਦੇ? ਬੇਸਬਾਕ ਪੂਤ ਦੇ ਐਂਗਲ ਨਾਲ ਦੇਖਦੇ ਜਿਹੜੇ ਗੁਰਮਤ ਦੇ ਧਾਰਨੀ ਨੇ। ਉਹ ਜਿਹੜਾ ਉਹਨਾਂ ਦਾ ਮਾਂ ਪਿਓ ਉਹਦੇ ਐਂਗਲ ਨਾਲ ਦੇਖਦੇ, ਜੇ ਪੈਦਾ ਕਰਨ ਵਾਲੇ ਦੇ ਐਂਗਲ ਨਾਲ ਦੇਖਦੇ। ਇਹ ਜਿਹੜੇ ਦੂਰ ਨੇ ਉਹ ਬੇਸਬਾ ਕੇ ਪੂਤ ਵਾਲੇ ਐਂਗਲ ਨਾਲ ਦੇਖਦੇ। ਇਸ ਨੂੰ ਬੇਸਬਾ ਕੇ ਪੂਤ ਜਨਮ ਮਨਮੁਖ ਨੇ ਨਾ, ਉਹ ਤ੍ਰਿਕਟੀ ਨੇ, ਬੁੱਧੀ ਜੋ ਨੀਚ ਹੈ। ਅਸਲ ਚ ਇਹਨਾਂ ਦੀ ਨੀਚਤਾ ਜਿਹੜੀ ਹੈਗੀ ਹੈ ਨਾ ਆਪਣੇ ਅੰਦਰ, ਉਹ ਜਾਹਰ ਹੁੰਦੀ ਹੈ ਤੂੰ। ਨੀਚਾ ਜਾਹਰ ਹੁੰਦੀ ਹੈ। ਕਈ ਆਦਮੀ ਨੇ ਨੌਕਰ ਹੋਣਗੇ ਸਾਡੇ, ਸੁਖਣਾ ਸੋਨਾ ਪਿਆਰ ਹੈ ਉਹਨਾਂ ਦੇ ਮਨ ਚ ਨਹੀਂ ਹੁੰਦਾ ਕਦੇ ਵੀ, ਚਾਹੇ ਘਰ ਇਕੱਲੇ ਹੋਣ। ਕਈ ਨੌਕਰ ਇਹੋ ਜਿਹੇ ਹੋਣਗੇ ਉਹ ਕੋਲੇ ਹੋਵੇ ਥੋੜਾ ਅੱਖ ਬਜਾਈ ਤੇ ਵੀ ਕੁਝ ਵਿੱਚ ਪਾ ਲੈਣਗੇ। ਕਿੰਨਾ ਫਰਕ ਹੈ ਦੋਹਾਂ ਦੇ ਵਿੱਚ? ਦੋਏ ਆਦਮੀ ਨੇ ਕਿੰਨਾ ਫਰਕ ਹੈ ਦੋਹਾਂ ਦੇ ਵਿੱਚ? ਬਸ ਆਹੀ ਗੱਲ ਹੈ। ਉਹ ਜਿਹੜਾ ਦੇਖ ਕੇ ਰਹਿ ਨਹੀਂ ਨਾ ਸਕਿਆ ਵੀ ਮੈਂ ਚੋਰੀ ਕਰ ਲਾਂ, ਇਹ ਉਹ ਚੋਰ ਨੇ ਸਾਰੇ ਜਿਹੜੇ ਖਿਲਾਫ ਨੇ ਨਾ, ਇਹ ਸਾਰੇ ਇਹ ਉਹ ਚੋਰ ਨੇ। ਆਪਣੇ ਅੰਦਰ ਦੀ ਕਮਜ਼ੋਰੀ ਇਹਨਾਂ ਨੂੰ ਨਾ, ਜਿਹੜੀ ਇਹਨਾਂ ਦੇ ਅੰਦਰ ਕਮਜ਼ੋਰੀ ਹੈ ਉਹ ਔਖਾ ਕਰਦੀ ਹੈ, ਆਪਣੀ ਕਮਜ਼ੋਰੀ ਔਖਾ ਕਰਦੀ ਹੈ, ਤਾਂ ਖਰਾਬ ਨੇ। ਨਹੀਂ ਤਾਂ ਇੱਕ ਤਾਂ ਉਹ ਵੀ ਲਿਖਦਾ ਰਜਨੀਸ਼, ਕਹਿੰਦਾ ਇੱਕ ਲੜਕੀ ਹੈ ਕਿ ਦਰਿਆ ਦੇ ਇਧਰਲੇ ਪਾਸੇ ਖੜੀ ਹੈ, ਦਰਿਆ ਦੇ ਵਿੱਚ ਪਾਣੀ ਜ਼ਿਆਦਾ ਹੈ। ਉਹ ਕਹਿੰਦੀ ਹੈ ਵੀ ਭਾਈ ਮੈਨੂੰ ਕੋਈ ਪਾਰ ਕਰ ਦਿਓ, ਮੇਰੇ ਕੱਪੜੇ ਭੇਜਣਗੇ। ਕਹਿੰਦਾ ਉਹ ਆਏ ਹੋਰ ਨਾਲ ਆਦਮੀ ਸੀ, ਇੱਕ ਸੰਨਿਆਸੀ ਸੀ। ਸੰਨਿਆਸੀ ਕਹਿੰਦਾ ਭਾਈ ਤੂੰ ਮੇਰੇ ਮੋਢੇ ਤੇ ਬਹਿ ਜਾ, ਮੋਢੇ ਤੇ ਬਿਠਾਲਗੜ ਨੂੰ ਪਾਰ ਕਰਿਆ। ਪਿੱਛੋਂ ਗੱਲਾਂ ਕਰਦੇ ਆਉਂਦੇ ਸੀ ਉਹ ਬੰਦਿਆਂ ਨਾਲ, ਗਾਂ ਫੇਰ ਪਾਰ ਕਰਤਾ ਉਹਨੇ, ਉਹਨੇ ਫਿਰ ਉੱਥੇ ਗੱਲ ਸ਼ੁਰੂ ਕਰ ਲਈ ਸੰਨਿਆਸੀ ਨੇ। ਉਹ ਕਹਾਂ ਜਾ ਕੇ ਉਹ ਕਹਿਣ ਲੱਗੇ ਯਾਰ ਤੂੰ ਉਹ ਔਰਤ ਸੀ, ਤੂੰ ਤਾਂ ਸੰਨਿਆਸੀ ਹੈ, ਤੈਂ ਉਹਨੂੰ। ਕਹਿੰਦਾ ਤੁਹਾਡੇ ਦਿਮਾਗ 'ਚ ਜੋ ਔਰਤਾਂ ਘੁੰਮੀ ਜਾਂਦੀ ਹੈ ਤੇ ਮੇਰੀ ਗੱਲ ਤਾਂ ਤੁਸੀਂ ਸੁਣੀ ਹੋਣੀ, ਇਹਦਾ ਮਤਲਬ ਹੈ ਉਹ ਇੱਕ ਕੰਮ ਸੀ, ਉਹਨੂੰ ਲੋੜ ਸੀ, ਮੈਂ ਉਹਨੂੰ ਪਾਰ ਕਰਤਾ, ਮੈਂ ਤਾਂ ਉੱਥੇ ਚੜ੍ਹਦੀ ਸੀ, ਉਹ ਤੁਸੀਂ ਲਈ ਫਿਰਦੇ ਹੋ, ਤੁਸੀਂ ਤਾਂ ਉਹੀ ਲਈ ਫਿਰਦੇ ਹੋ ਜੋ ਇਹ ਐਂ ਲਈ ਫਿਰਦੇ ਨੇ ਸਾਰਾ ਦਿਮਾਗ 'ਚ। ਇਸ ਕਰਕੇ ਤਾਂ ਹੀ ਅਸੀਂ ਕਹਿੰਦੇ ਸਾਰਿਆਂ ਦੇ ਪੜ੍ਹਨ ਵਾਲਾ ਨਹੀਂ ਹੈ ਇਹ ਚੈਪਟਰ, ਉਹਦੇ ਪੜ੍ਹਨ ਵਾਲਾ ਜਿਹੜਾ ਪਾਸ ਹੋ ਜਾਵੇ ਪਹਿਲਾਂ ਥੱਲੇ। ਉਹ ਸੰਨਿਆਸੀ ਤਾਂ ਪਾਸ ਸੀਗਾ, ਉਹਦੇ ਦਿਮਾਗ 'ਚ ਨਹੀਂ ਗੱਲ ਆਈ, ਉਹ ਉੱਥੇ ਹੀ ਫਿਰਦੇ ਨੇ ਤੁਰੇ ਵੀ ਤੂੰ ਤਾਂ ਪਿੱਠਿਆ ਗਿਆ, ਤੁਸੀਂ ਤਾਂ ਔਰਤ ਦਾ ਮੂੰਹ ਨਹੀਂ ਦੇਖਣਾ ਚਾਹੁੰਦੇ। ਕਹਿੰਦਾ ਪਰਪਕਾਰ ਦੀ ਗੱਲ ਸੀ ਮੈਂ ਕਰਤੀ, ਉਹ ਤਾਂ ਪਰਪਕਾਰ ਸੀ, ਉਹਦਾ ਦਰਿਆ ਪਾਰ ਹੋ ਗਿਆ, ਮੈਨੂੰ ਉਹਦਾ ਸਮਝ ਲਓ ਇਹ ਉਹ ਕਹੂ ਵੀ ਬੜਾ ਨੇਕ ਆਦਮੀ ਹੈ, ਇੰਨਾ ਤਾਂ ਕਹੂ ਹੈ ਨਾ ਵੀ ਦੋਇਆ ਨਾਲ ਤਾਂ ਉਹ ਚੰਗਾ ਸੜਿਆ ਸੀ। ਸਾਨੂੰ ਤਾਂ ਲੋਕ ਔਰਤਾਂ ਨਫ਼ਰਤ ਕਰਦੀਆਂ ਨੇ ਵੀ ਭੈੜੇ ਆਦਮੀ ਨੇ, ਸਾਨੂੰ ਨਫ਼ਰਤ ਕਰਦੀਆਂ ਨੇ, ਉਹਦੇ ਦਿਮਾਗ ਚੋਂ ਮੇਰੀ ਨਫ਼ਰਤ ਚਲੀ ਜਾਊਗੀ, ਉਹਦਾ ਦਰਿਆ ਪਾਰ ਹੋ ਗਿਆ, ਮੈਨੂੰ ਤਾਂ ਇੰਨਾ ਹੀ ਪਤਾ ਬਸ, ਮੈਨੂੰ ਤਾਂ ਹੋਰ ਪਤਾ ਹੀ ਕਰ ਸਕਦਾ ਨੀ, ਤੂੰ ਪਤਾ ਨੀ ਕੀ ਲਈ ਫਿਰਦਾ। ਸੋਚ ਆਦਮੀ ਦੀ ਬੜੀ ਟੌਪ ਦੀ ਗੱਲ ਕੀਤੀ ਉਹਨੇ, ਤੂੰ ਕਿਹੜਾ ਘਾਟਾ ਹੋ ਗਿਆ, ਭੁੱਲੇ ਹੀ ਨੀ ਉਸ ਗੱਲ ਨੂੰ, ਇਹਨਾਂ ਨਾਲ ਤੇਰੇ ਅੰਦਰ ਕਿਤੇ ਚੋਰ ਹੈ, ਤੂੰ ਉਹਨੂੰ ਤਲਾਸ਼ ਕਰ। ਇਸ ਕਰਕੇ ਇਹ ਜਿਹੜਾ ਚੈਪਟਰ ਹੈ ਬਹੁਤ ਪਿੱਛੋਂ ਰੱਖਿਆ ਹੋਇਆ, ਜਿਨ੍ਹਾਂ ਨੇ ਪਹਿਲਾਂ ਰੱਖ ਲਿਆ ਸੀ ਨਾ ਕਾਮ ਕ੍ਰੋਧ ਲੋਭ ਮੋਹ ਕਰ, ਉਹਨਾਂ ਨੇ ਗਲਤੀ ਕੀਤੀ ਸੀ, ਉਹੀ ਗਲਤੀ ਸੁਧਾਰੀ ਹੈ। ਇਹ ਪੂਰਾ ਪੱਕਾ ਕਰਕੇ ਇਹਨੂੰ ਸੰਨਿਆਸੀ ਬਣਾ ਕੇ ਫੇਰ ਇਹਨੂੰ ਪੜਾਉਣਾ, ਇਹ ਚੈਪਟਰ ਫੇਰ ਦਿਖਾਉਣਾ ਨਕਸ਼ਾ ਹੈ ਕਰਤਾਰ ਦੀ ਰਚਨਾ ਹੀ ਇਹ ਸਾਧੋ ਰਚਨਾ
ਰਾਮ ਬਣਾਈ
ਰਚਨਾ ਦੇ ਬਾਹਰ ਹੈ ਇਹ ਬਾਹਰ ਹੈ ਰਚਨਾ ਤੇ ਪਰ ਕਿਹਾ ਕਿ ਇਹਨੂੰ ਸਾਧ ਨੂੰ ਕਿਹਾ ਜਾਂ ਸਾਧ ਸੀ ਫੇਰ ਕਿਹਾ ਇਹ ਸਾਧ ਦੇ ਪੜ੍ਹ ਲਾਣੀ ਉਹ ਤੋਂ ਪਹਿਲਾਂ ਪੜ੍ਹਨ ਵਾਲੀ ਨਹੀਂ ਹੈ ਸਾਧੋ
ਰਚਨਾ
ਰਚਨਾ ਪਹਿਲਾਂ ਕਾਹਦੇ ਨੀ ਕਹਿਤਾ ਬਈ ਇਹ ਗੱਲ ਆਦ ਦੇ ਵਿੱਚ ਪਹਿਲੇ ਹੀ ਕਾਹਦੇ ਨੀ ਕਹਿਤਾ ਸ਼ੁਰੂ ਚ ਜਦ ਸਾਧ ਹੋ ਗਿਆ ਸਾਧਾਂ ਨੂੰ ਸੰਬੋਧਨ ਸਿਰਫ ਇਹ ਸਾਰੀ ਰਚਨਾ ਦਾ ਦਰਸ਼ਨ ਸਾਧ ਹੀ ਕਰਨ ਇਹ ਰਚਨਾ ਦਾ ਕੱਪੜਾ ਜਾਂ ਚੱਕਣਾ ਜਾਂ ਸਾਧ ਹੋ ਜਾਵੇ ਦੇਖਣ ਜੋਗਾ ਹੋ ਜਾਵੇ ਇਸ ਕਰਕੇ ਅਸੀਂ ਕਹਿੰਦੇ ਲੋੜ ਨਹੀਂ ਇਹਨਾਂ ਨੂੰ ਪੜ੍ਹਨ ਦੀ ਤੁਹਾਨੂੰ ਕਿਹਨੇ ਕਿਹਾ ਤੁਸੀਂ ਪੜ੍ਹੋ ਜਿਹੜੇ ਪੜ੍ਹਦੇ ਨੇ ਤੁਸੀਂ ਕੌਣ ਕੁੱਟੇ ਉਹਨਾਂ ਨੂੰ ਕਹਿਣ ਵਾਲੇ ਕੱਲ ਡਾਕਟਰ ਨੇ ਡਾਕਟਰੀ ਪੜ੍ਹਦੇ ਤੁਸੀਂ ਕੱਲ ਉਹਨਾਂ ਨੂੰ ਕਹਿ ਦੋਗੇ ਇਹ ਜਾਂ ਚੱਲਿਆ ਜਾਵੇ ਉੱਥੇ ਡਾਕਟਰ ਦੇ ਕੋਲ ਕਲਾਸ ਦੇ ਵਿੱਚ ਉੱਥੇ ਤਾਂ ਪੜ੍ਹਦੇ ਨੇ ਕੁੜੀਆਂ ਵੀ ਨੇ ਮੁੰਡੇ ਵੀ ਨੇ ਤੁਸੀਂ ਤਾਂ ਹੋਰੇ ਕੋਈ ਸੋਚੋਗੇ ਉੱਥੇ ਜਾ ਕੇ ਇੰਨਾ ਕੇ ਫਰਕ ਹੈ ਇਹ ਫਰਕ ਹੈ ਦ੍ਰਿਸ਼ਟੀਕੋਣ ਦਾ ਇਹਨਾਂ ਦਾ ਦ੍ਰਿਸ਼ਟੀਕੋਣ ਸੰਸਾਰੀ ਹੈ ਇਹ ਲੋਕ ਸੰਸਾਰੀ ਨੇ ਉਧਰ ਸਾਧਾਂ ਦਾ ਦ੍ਰਿਸ਼ਟੀਕੋਣ ਧਾਰਮਿਕ ਹੈ ਭਗਤਾਂ ਤੇ ਸੰਸਾਰੀਆਂ ਜੋੜ ਕੇ ਦੇਣਾ ਇਹਨਾਂ ਦਾ ਜੋੜ ਕਿਵੇਂ ਆਜੂਗਾ ਇਹਨਾਂ ਨੂੰ ਜਿਹੜੀ ਚੀਜ਼ ਅਸ਼ਲੀਲ ਲੱਗਦੀ ਹੈ ਲੱਗੇ ਇਹਨਾਂ ਨੂੰ ਤਾਂ ਲੱਗੂ ਇਹਨਾਂ ਤਾਂ ਗੁਰਬਾਣੀ ਵੀ ਲੱਗਦੀ ਹੈ ਇਹਨੂੰ ਕੌਣ ਮੰਨੂ ਜੀ ਇਹ ਤਾਂ ਮੰਨੀ ਨਹੀਂ ਜਾ ਸਕਦੀ ਇਹਨੂੰ ਤਾਂ ਇਹ ਲੱਗਦਾ ਹੁਣ ਅਸੀਂ ਹਟ ਜਾਈਏ ਮੰਨਣ ਤੇ ਤਾਂ ਮੰਨਣ ਵਾਲੇ ਇਹਨਾਂ ਦੇ ਕਹੇ ਤੇ ਹਟ ਜਾਣ ਇਹ ਰਹਿਣ ਆਪਣੇ ਘਰ ਟਕੇ ਰਹਿਣ ਜਿਹੜੇ ਆਦਮੀ ਧਾਰਮਿਕ ਵਿਸ਼ਾ ਹੀ ਨਹੀਂ ਇਹਨਾਂ ਦਾ ਪੜ੍ਹੇ ਹੀ ਨਹੀਂ ਤੁਰੇ ਹੀ ਨਹੀਂ ਉਹ ਦੂਜਿਆਂ ਨੂੰ ਰਾਇ ਦੇਣ ਤੇ ਚੁੱਪ ਕਰਕੇ ਰਾਜ ਬਹਿ ਜਾਣ ਆਪਣੇ ਰਾਮ ਨੂੰ ਘਰ ਨਾ ਤੁਸੀਂ ਸਿੱਖ ਹੋ ਨਾ ਤੁਸੀਂ ਸਿੱਖੀ ਦਾ ਇੱਕ ਕਦਮ ਚੱਲਿਓ ਨਾ ਤੁਸੀਂ ਚੱਲਣਾ ਨਾ ਤੁਹਾਡਾ ਵਿਸ਼ਾ ਚੱਲਣ ਦਾ ਤੁਸੀਂ ਕੌਣ ਹੁੰਦੇ ਹੋ ਸਾਨੂੰ ਰਾਇ ਦੇਣ ਵਾਲੇ ਕੀ ਅਥਾਰਟੀ ਹੈ ਤੁਹਾਡੇ ਕੋਲ ਰਾਇ ਦੇਣ ਦੀ ਇਹਨਾਂ ਦੇ ਬੱਚੇ ਨੇ ਜੋਗੀਆਂ ਚ ਲੰਘੇ ਹੀ ਰਹਿੰਦੇ ਨੇ ਦੇਖਿਆ ਨੀ ਉਹ ਸੰਤਾਂ ਦੇ ਵਿੱਚ ਜੈਨੀਆਂ ਚ ਲੰਘੇ ਹੀ ਰਹਿੰਦੇ ਨੇ ਤੁਸੀਂ ਉਹਨਾਂ ਨੂੰ ਕਹਿ ਦੋਗੇ ਪਰ ਜਿਹੜੇ ਉਹਨਾਂ ਦੇ ਸੰਪਰਕ ਨੇ ਉਹਨਾਂ ਨੂੰ ਪੁੱਛੋ ਕਿੱਦਾਂ ਉੱਚਾ ਜੀਵਨ ਹੈ ਉਹਨਾਂ ਦਾ ਤੇ ਤੁਸੀਂ ਤਾਂ ਉਹਨਾਂ ਨੂੰ ਵੀ ਕਹਿ ਦੋਗੇ ਤੁਸੀਂ ਆਪ ਦੇਖੋ ਆਪਣੇ ਅੰਦਰ ਜਾ ਕੇ ਤੁਸੀਂ ਕੀ ਹੋ ਬਜਾਏ ਦੂਏ ਪਾਸੇ ਦੇਖਣਾ ਤੁਸੀਂ ਆਪਣੇ ਆਪ ਦੇਖੋ ਤੁਸੀਂ ਕੀ ਹੋ ਤੁਸੀਂ ਆਪਣੀਆਂ ਕਮਜ਼ੋਰੀਆਂ ਦੂਰ ਕਰ ਲਓ ਲੋਕਾਂ ਨੂੰ ਰਹਿਣ ਦਿਓ ਜਾਂ ਫਿਰ ਜਿਹੜੇ ਹੈਗੇ ਨੇ ਬੰਦੇ ਆਏ ਹੁਣ ਤੱਕ ਉਹਨਾਂ ਦੇ ਪੈਰ ਵਰਗੇ ਵੀ ਨਹੀਂ ਤੁਸੀਂ ਹੈਗੇ ਉਹੀ ਸੀ ਜਿਹੜੇ ਬੱਸੇ ਰੰਗ ਦਾ ਸਿਰ ਲੈ ਕੇ ਵੱਢ ਕੇ ਉਹਨੇ ਕਿਹਾ ਜੇ ਮੈਂ ਸਿਰ ਲਾਇਆ ਆ ਤਾਂ ਇਹਨੂੰ ਆਪਾਂ ਗ੍ਰੰਥ ਨੂੰ ਇੱਕੋ ਜਗ੍ਹਾ ਰੱਖਣਾ ਜੇ ਮੈਂ ਸ਼ਹੀਦ ਹੋ ਗਿਆ ਜਾਂ ਮੇਰਾ ਨੁਕਸਾਨ ਹੋ ਗਿਆ ਕੋਈ ਫਿਰ ਤੁਸੀਂ ਅੱਡ ਅੱਡ ਕਰ ਦਿਓ ਉਹ ਲੈ ਆਇਆ ਸਿਰ ਫਾਰਸਰ ਨੇ ਕਿਹਾ ਵੀ ਇਹ ਹੁਕਮ ਪਰਮੇਸ਼ਰ ਦਾ ਹੀ ਹੈ ਹੁਣ ਉਹਨਾਂ ਨੇ ਇਹਨੂੰ ਪਰਮੇਸ਼ਰ ਦਾ ਹੁਕਮ ਮੰਨ ਕੇ ਪ੍ਰਕਾਸ਼ ਕਰਤਾ ਇਹ ਮਨਮੁੱਖ ਫਿਰ ਉੱਠੇ ਇਹ ਮਨਮੁੱਖ ਨੇ ਨਹੀਂ ਜੀ ਨਹੀਂ ਇਹ ਕੋਈ ਸ਼ਰਤ ਹੈ ਕੋਈ ਫਲਨ ਇਹ ਮਨਮੁੱਖ ਨੇ ਇਹਨਾਂ ਨੂੰ ਕਿਸੇ ਗੁਰੂ ਤੇ ਕਿਸੇ ਪਰਮੇਸ਼ਰ ਤੇ ਭਰੋਸਾ ਹੈ ਹੀ ਨਹੀਂ ਜਿਹਨਾਂ ਨੂੰ ਭਰੋਸਾ ਉਹਨਾਂ ਦਾ ਭਰੋਸਾ ਇਹਨਾਂ ਦੇ ਕਿਸੇ ਦੇ ਡੋਲ ਜੂਗਾ ਤਾਂ ਹੀ ਉਹ ਕਹਿ ਦਿੰਦੇ ਨੇ ਵੀ ਫਿਰ ਤੁਹਾਨੂੰ ਛਿੱਤਰਾਂ ਦੀ ਲੋੜ ਹੈ ਫਿਰ ਉਹ ਫਿਰ ਤਾਂ ਹੀ ਕਹਿੰਦੇ ਵੀ ਇਹਨਾਂ ਨੂੰ ਸੋਧਾ ਲਾਉਣ ਵਾਲਾ ਹੋਰ ਗੱਲ ਕੁਛ ਨਹੀਂ ਵੀ ਤੁਹਾਡਾ ਵਿਸ਼ਾ ਨਹੀਂ ਹਾਂ ਇਹ ਗੱਲ ਹੈ ਤੁਸੀਂ ਸਿੱਖ ਹੀ ਛੱਡ ਜਾਓ ਤੁਹਾਡੀਆਂ ਕੋਈ ਮਿੰਤਾ ਨਹੀਂ ਕਰਦਾ ਵੀ ਤੁਸੀਂ ਸਿੱਖ ਬਣੋ ਤੁਸੀਂ ਸ਼ਰਤ ਤਾਂ ਰੱਖੋ ਜੇ ਤੁਹਾਨੂੰ ਕੋਈ ਕਹਿੰਦਾ ਹੋਵੇ ਤੁਸੀਂ ਸਿੱਖ ਬਣੋ ਤੁਸੀਂ ਕਹੋ ਵੀ ਜੇ ਇਹ ਪਾਠ ਸਿੱਖੀ ਦਾ ਤੁਸੀਂ ਰੱਖਣਾ ਪੈ ਜਾਂਦੀ ਸਿੱਖੀ ਛੱਡਤੀ ਤੁਸੀਂ ਆਪਣਾ ਕੋਈ ਹੋਰ ਧਰਮ ਕੋਈ ਧਾਰਨ ਕਰ ਲਓ ਨਾਂਕਾਰੀ ਨੇ ਉਹ ਬਣ ਜਾਓ ਰਾਧਾ ਸਵਾਮੀ ਬਣ ਜਾਓ ਇਹ ਜਿਹੜਾ ਤੁਹਾਨੂੰ ਚੰਗਾ ਲੱਗਦਾ ਉਧਰ ਚਲੇ ਜਾਓ ਜਾਂ ਕੋਈ ਨਵਾਂ ਧਰਮ ਹੋਰ ਬਣਾ ਲਓ ਉਹ ਤਾਂ ਸ਼ਰਤਾਂ ਤੁਸੀਂ ਤਾਂ ਰੱਖੋ ਜੇ ਅਸੀਂ ਕਹੀਏ ਹਾੜੇ ਹਾੜੇ ਤੁਸੀਂ ਸਿੱਖ ਬਣੋ ਵੀ ਸਾਨੂੰ ਛੱਡ ਕੇ ਨਾ ਜਾਓ ਅਸੀਂ ਤਾਂ ਕਹਿਣਾ ਤੁਸੀਂ ਸਾਡਾ ਖੇੜਾ ਛੱਡੋ ਪਰੇ ਹੋ ਤੁਹਾਡੇ ਅਸੀਂ ਲੈਣਾ ਕੀ ਹੈ ਕਾਂਗਿਆਰੀ ਤੇ ਲੈਣਾ ਕੀ ਹੈ ਤੁਸੀਂ ਕਹਿੰਦੇ ਨੂੰ ਖੇਡੋ ਜ਼ਰੂਰ ਉਹ ਕਹਿੰਦਾ ਥੜੇ ਤਰ੍ਹਾਂ ਚੜ ਮੇਰੇ ਤੇ ਉਹ ਕਹਿੰਦਾ ਘਟਣ ਦੋਲ ਉਹ ਤਾਂ ਤੈਨੂੰ ਦੁਕਾਨ ਦੇ ਥੜੇ ਤੇ ਨਹੀਂ ਚੜ੍ਹਨ ਦਿੰਦੇ ਸਿੱਖ ਦੇ ਤੈਨੂੰ ਡੇ ਦੋਲਦੇ ਤੂੰ ਕਹਿੰਦਾ ਘੱਟ ਕੇ ਦੋਲਦੇ ਹੋ ਇਹਨੇ ਮੂਰਖ ਰੌਲਾ ਬੋਲਦੇ ਪਾਈ ਜਾਣ ਆਪੇ ਹਟ ਜਾਣਗੇ। ਜਿਉਂ ਜਿਉਂ ਪਤਾ ਲੱਗਦਾ ਜਾਂਦਾ ਸਭ ਸਾਰੇ ਛੱਡਦੇ ਜਾਂਦੇ ਨੇ।